दृष्ट तेरी सुख पाई मन माहे निधाना। दृष्ट तेरी सुख पाई मन माहे निधाना। जाको तुम कृपाल भए, जाको तुम कृपाल भए, सेवक से परवाना। जाको तुम कृपाल भए, जाको तुम कृपाल भए, सेवक से परवाना। दृष्ट तेरी सुख पाई मन माहे निधाना। दृष्ट तेरी सुख पाई मन माहे निधाना। जाठार तू ही प्रभ, ताके बड़ भागा, ताके बड़ भागा। वह सुखेला सद सुखी, सद सुखी सब धर्म पावा। अह सुहेला सद सुखी सब धर्म पावा। जाको तुम कृपाल भए, जाको तुम कृपाल भए, सेवक से परवाना। दृष्ट तेरी सुख पाए हम चाकर गोविंद के ठाकुर मेरा पारा। हम चाकर गोविंद के ठाकुर मेरा भाई कर्ण तुरागन सगल बिंद कर्ण करावन सगल बिंद सो सतगुरु हमारा कर्ण तुरावन सगल बिंद सो सतगुरु हमारा लाल भए सद सुखी ਉਹ ਸੁਹੇਲਾ ਸਦ ਸੁਖੀ ਸਭ ਭਰਮ ਪਵਾਗਾ। ਹਮ ਚਾਕਰ ਤੋਂ ਬਿੰਦ ਕੇ ਠਾਕੁਰ ਮੇਰਾ ਭਾਰਾ, ਹਮ ਚਾਕਰ ਤੋਂ ਬਿੰਦ ਕੇ ਠਾਕੁਰ ਮੇਰਾ ਭਾਰਾ। ਕਰਨ ਕਰਾ ਮਨ ਸਗਲ ਬਿਦ, ਕਰਨ ਕਰਾਵਨ ਸਗਲ ਬਿਦ, ਸੋ ਸਤਿਗੁਰੁ ਹਮਾਰਾ। ਦੂਜਾ ਨਹੀਂ ਔਰ ਕੋ ਤਾਕਾ ਭਉ ਕਰੀਏ, ਦੂਜਾ ਨਹੀਂ ਔਰ ਕੋ ਤਾਕਾ ਭਉ ਕਰੀਏ। ਗੁਰ ਸੇਵਾ ਮੈਲ ਪਾਈਐ ਜਗ ਤੂਤਰ ਕਰੀਐ, ਦਿਸ਼ਟ ਤੇਰੀ ਸੁਖ ਪਾਈਐ ਬਨ ਮਾਹਿਰ ਨਿਧਾਨਾ, ਦਿਸ਼ਟ ਤੇਰੀ ਸੁਖ ਪਾਈਐ, ਦਿਸ਼ਟ ਤੇਰੀ ਸੁਖ ਪਾਈਐ, ਕਿਰਪਾ ਦਿਸ਼ਟ ਕਨ ਜਾਏ ਨਹਰ ਹੋ, ਕਿਰਪਾ ਦਿਸ਼ਟ ਕਨ ਜਾਏ ਹਰ ਹੋ, ਤਾਂ ਕਿ ਤਾਪ ਤਨਕ ਮਉ ਹਰ ਹੋ, ਕਿਰਪਾ ਦਿਸ਼ਟ ਕਨ ਜਾਏ ਹਰ ਹੋ, ਤਾਂ ਕਿ ਤਾਪ ਤਨਕ ਮਉ ਹਰ ਹੋ, ਤਾਂ ਕਿ ਤਾਪ ਦੀਨੇ ਤਾਪ ਨਿਵਾਰਣ ਹਾਰਾ, ਦੀਨ ਤਾਪ ਨਿਵਾਰਣ ਹੈ। ਦ੍ਰਿਸ਼ਟ ਸ਼ੁਭ ਕਰੈ ਅਮੈ, ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਗਲ ਮਰ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਮਨ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਮਨ, ਸਦਾ ਸੁਖ ਮਨ ਵਸੈ, ਸਦਾ ਸੁਖ ਮਨ ਵਸੈ, ਦੁੱਖ ਸੰਸਾਰੇ ਖੋਵੈ। ਗੁਰ ਨਵ ਨਿਤ ਦਰਿਆ ਜਨਮ ਖਮ ਕਾਲਖ ਧੋਵੈ, ਗੁਰ ਨਵ ਨਿਤ ਦਰਿਆ ਜਨਮ ਖਮ ਕਾਲਖ, ਸਦਾ ਜਲ ਨਿਰਮਲ, ਗੁਰ ਦਰਿਆ ਸਦਾ ਜਲ ਨਿਰਮਲ, ਗੁਰ ਦਰਿਆ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਖਰੇ, ਮਿਲਿਆ ਦੁਰਮਤ ਮੈਲ ਹਰੇ, ਜਨਮ ਹਮ ਕਾਲਖ ਧੋਵੈ, ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹਿਰ ਨਿਧਾਨਾ, ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹਿਰ ਨਿਧਾਨਾ, ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹਿਰ ਨਿਧਾਨਾ।
ਪਰਮੇਸ਼ਰ ਨੇ ਦੁਨੀਆਂ ਦੀ ਹਰ ਵਸਤੂ ਦਾ ਆਪਣਾ ਇੱਕ ਸੁਭਾਅ, ਜਮਾਂਦਰੂ ਸੁਭਾਅ ਬਣਾਇਆ। ਜੇ ਅਸੀਂ ਉਸ ਸੁਭਾਅ ਨੂੰ ਬਦਲੀ ਕਰਨਾ ਚਾਹੀਏ ਤੇ ਅਸੀਂ ਬਦਲੀ ਕਰਨ ਦੇ ਸਮਰੱਥ ਨਹੀਂ ਆ, ਅਸੀਂ ਨਹੀਂ ਕਰ ਸਕਦੇ। ਪੱਥਰ ਦਾ ਸੁਭਾਅ ਜਨਮ ਜਾਤ ਤੋਂ ਕਠੋਰਤਾ ਹੈ। ਅਸੀਂ ਚਾਹੀਏ ਕਿ ਪੱਥਰ ਨੂੰ ਨਰਮ ਕਰ ਦੇਈਏ, ਮੋਮ ਕਰ ਦੇਈਏ, ਇਹ ਸਾਡੇ ਵੱਸ ਦੀ ਗੱਲ ਨਹੀਂ। ਹਾਂ, ਅਸੀਂ ਉਸਨੂੰ ਪੀਸ ਕੇ ਬਾਰੀਕ ਜ਼ਰੂਰ ਕਰ ਸਕਦੇ ਹਾਂ, ਉਹਦੀ ਮਿੱਟੀ ਜ਼ਰੂਰ ਬਣਾ ਦੇਵਾਂਗੇ, ਪਰ ਜਿਸ ਵਕਤ ਪੀਸ ਕੇ ਬਾਰੀਕ ਕੀਤਾ ਹੋਇਆ ਜੋ ਵਿਸ਼ੇਸ਼ ਪ੍ਰਕਾਰ ਦਾ ਪੱਥਰ ਸੀਮਿਟ ਦਾ ਰੂਪ ਧਾਰਨ ਕਰ ਲੈਂਦਾ, ਬਰੀਕ ਭਾਵੇਂ ਕਿਤਨਾ ਹੋ ਜਾਏ ਪਰ ਉਸਨੂੰ ਫਿਰ ਵੀ ਬਚਾ ਬਚਾ ਕੇ ਰੱਖਣਾ ਪੈਂਦਾ ਕਿ ਇਹਦੇ ਉੱਤੇ ਕੋਈ ਚਾਰ ਬੂੰਦਾਂ ਪਾਣੀ ਦੀਆਂ ਨਾ ਪੈ ਜਾਣ, ਇਸ ਨੂੰ ਕਿਤੇ ਸਲਾਬ ਨਾ ਲੱਗ ਜਾਏ। ਇਸ ਕਰਕੇ ਉਸਨੂੰ ਐਸੀ ਥਾਂ 'ਤੇ ਰੱਖਿਆ ਜਾਂਦਾ ਵੀ ਜਿੱਥੇ ਉਸਨੂੰ ਕਿਸੇ ਪ੍ਰਕਾਰ ਦੀ ਸਲਾਬ ਨਾ ਲੱਗੇ, ਕਿਉਂਕਿ ਐਸਾ ਜਿਸ ਵਕਤ ਵੀ ਉਸਨੂੰ ਥੋੜ੍ਹਾ ਜਿਹਾ ਸਲਾਬ ਦਾ ਅਸਰ ਹੋਇਆ, ਪਾਣੀ ਦਾ ਅਸਰ ਹੋਇਆ, ਮੁੜ ਕੇ ਉਸਨੇ ਆਪਣੇ ਉਸੇ ਰੂਪ 'ਚ ਚਲੇ ਜਾਣਾ, ਮੁੜ ਕੇ ਫਿਰ ਪੱਥਰ ਬਣ ਜਾਣਾ। ਅਸੀਂ ਭਾਵੇਂ ਪੀ ਕੇ ਉਸਨੂੰ ਬਰੀਕ ਕਰ ਦਿੱਤਾ ਪਰ ਜਿਸ ਵਕਤ ਮੁੜ ਉਸਨੂੰ ਆਪਣਾ ਚਾਂਸ ਲੱਗਿਆ ਉਹ ਮੁੜ ਕੇ ਆਪਣੇ ਉਸ ਰੂਪ ਅੰਦਰ ਆ ਜਾਂਦਾ, ਬਲਕਿ ਅੱਗੇ ਨਾਲੋਂ ਵੀ ਸਖਤ ਬਣ ਜਾਏਗਾ। ਫੁੱਲ ਦਾ ਸੁਭਾਅ ਹੈ ਖੁਸ਼ਬੋ ਦੇਣਾ, ਸੁਗੰਧੀ ਦੇਣਾ, ਸੁੰਦਰਤਾ ਵੰਡਣਾ। ਫੁੱਲ ਭਾਵੇਂ ਕਿਸੇ ਗੰਦਗੀ ਦੇ ਢੇਰ 'ਤੇ ਕਿਉਂ ਨਾ ਪੈਦਾ ਹੋ ਜਾਵੇ, ਕੋਲੋਂ ਦੀ ਲੰਘਣ ਲੱਗਿਆਂ ਲੰਘਣ ਵਾਲੇ ਨੇ ਜ਼ਰੂਰ ਉਹ ਸੁਗੰਧੀ ਦੇਵੇਗਾ। ਮੇਰੇ ਜੈਸਾ ਮੂਰਖ ਆਦਮੀ ਉਸਨੂੰ ਸਵਾਲ ਕਰ ਸਕਦਾ ਵੀ ਭਲਿਆ ਤੂੰ ਤਾਂ ਇੱਕ ਗੰਦਗੀ ਦੇ ਢੇਰ 'ਤੇ ਪੈਦਾ ਹੋਇਆ, ਤੇਰੇ ਕੋਲੋਂ ਖੁਸ਼ਬੂ ਨਹੀਂ, ਤੇਰੇ ਕੋਲੋਂ ਤਾਂ ਬਦਬੂ ਆਉਣੀ ਚਾਹੀਦੀ ਹੈ, ਕਿਉਂਕਿ ਗੰਦਗੀ ਦਾ ਢੇਰ ਹੈ। ਪਰ ਆਖਦੇ ਹਨ ਕਿਉਂਕਿ ਫੁੱਲ ਦਾ ਇੱਕ ਜ਼ਬਾਂਦਰੂ ਸੁਭਾਅ ਹੈ, ਜਨਮ ਜਾਤ ਦਾ ਸੁਭਾਅ ਹੈ, ਅਸੀਂ ਉਸਨੂੰ ਬਦਲੀ ਨਹੀਂ ਕਰ ਸਕਦੇ। ਉਹ ਉਸੇ ਢੰਗ ਦੇ ਨਾਲ ਆਪਣੀ ਖੁਸ਼ਬੋ ਵੀ ਵੰਡਦਾ ਹੈ, ਉਸੇ ਢੰਗ ਦੇ ਨਾਲ ਆਪਣੀ ਸੁੰਦਰਤਾ ਵੀ ਵੰਡਦਾ ਹੈ। ਇਸੇ ਤਰ੍ਹਾਂ ਦੇ ਨਾਲ ਜਾਨਵਰਾਂ ਦੇ ਵੀ ਆਪਣੇ ਸੁਭਾਅ ਹਨ, ਵਸਤੂਆਂ ਦੇ ਆਪਣੇ ਸੁਭਾਅ ਹਨ। ਸੱਪ ਦਾ ਜਨਮ ਜਾਤ ਤੋਂ ਇੱਕ ਸੁਭਾਅ ਹੈ ਡੰਗ ਮਾਰਨਾ ਅਤੇ ਦੂਸਰੇ ਬੰਦੇ ਅੰਦਰ ਜ਼ਹਿਰ ਪ੍ਰਵੇਸ਼ ਕਰਨਾ। ਜੇ ਅਸੀਂ ਭਾਵੇਂ ਉਸਨੂੰ ਦੇਵਤਾ ਮੰਨ ਕੇ ਪੂਜਾ ਵੀ ਉਸਦੀ ਸ਼ੁਰੂ ਕਰ ਦਈਏ, ਉਹਦੇ ਅੱਗੇ ਦੁੱਧ ਵੀ ਪਾ ਪਾ ਕੇ ਉਸਨੂੰ ਅਸੀਂ ਪਿਲਾਉਣਾ ਸ਼ੁਰੂ ਕਰ ਦਈਏ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਇਸ ਪ੍ਰਤੀ ਲਿਖਿਆ, ਕਹਿੰਦੇ ਸੱਪੇ ਦੁੱਧ ਪਿਆਈ ਹੈ ਵੇ ਮੁਕਤੀ ਸੱਟੇ, ਮੁੜ ਕੇ ਫਿਰ ਵੀ ਮੂੰਹ ਤੋਂ ਵਿਖੀ ਸੁੱਟੇਗਾ, ਅੰਮ੍ਰਿਤ ਨਹੀਂ ਸੁੱਟੇਗਾ। ਇਸ ਕਰਕੇ ਹਰ ਵਸਤੂ ਦੇ ਜਨਮ ਜਾਤ ਦੇ ਆਪਣੇ ਆਪਣੇ ਸੁਭਾਅ ਹਨ, ਅਸੀਂ ਉਹਨਾਂ ਨੂੰ ਬਦਲੀ ਨਹੀਂ ਕਰ ਸਕਦੇ, ਸਾਡੇ ਵੱਸ ਵਿੱਚ ਨਹੀਂ। ਪਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ, ਜਿਸ ਵਕਤ ਮੈਂ ਆਪ ਜੀ ਦੇ ਜੀਵਨ ਕਾਲ ਵਾਲੇ ਪਾਸੇ ਧਿਆਨ ਮਾਰ ਕੇ ਵੇਖਦਾ ਕਿ ਤੁਹਾਡੇ ਜੀਵਨ ਕਾਲ ਅੰਦਰ ਐਸੀਆਂ ਐਸੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਰਾਹੀਂ ਅਸੀਂ ਵੇਖ ਸਕਦੇ ਹਾਂ ਕਿ ਅਸੀਂ ਜਿਸ ਪ੍ਰਕਾਰ ਦੀ ਕਿਸੇ ਦੀ ਕੋਈ ਆਪਣੇ ਜਨਮ ਦਾ ਸੁਭਾਅ ਜਿੱਦਾਂ ਦਾ ਵੀ ਕਿਉਂ ਨਾ ਹੋਵੇ, ਪਰ ਤੁਹਾਡੀ ਕਿਰਪਾ ਦ੍ਰਿਸ਼ਟੀ ਜਿਸ ਪਾਸੇ ਵੀ ਚਲੀ ਗਈ ਉਸਦੇ ਸੁਭਾਅ ਨੂੰ ਬਦਲੀ ਕਰ ਦਿੱਤਾ। ਅਸੀਂ ਭਾਵੇਂ ਪੱਥਰ ਦੇ ਪੁਜਾਰੀ 'ਤੇ ਨਹੀਂ ਆ, ਪਰ ਸ਼੍ਰੀ ਪੰਜਾ ਸਾਹਿਬ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਵੀ ਸ਼੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਉਹ ਅਸਥਾਨ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦਾ ਪੁਕਾਰ ਪੁਕਾਰ ਕੇ ਦੁਨੀਆਂ ਦੇ ਲੋਕਾਂ ਨੂੰ ਇਹ ਗੱਲ ਆਖ ਰਹੇ ਆ ਕਿ ਮੇਰੇ 'ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ। ਅੱਜ ਵੀ ਉੱਥੇ ਚਲੇ ਜਾਓ ਉਸ ਪੰਜੇ ਦੇ ਵਿੱਚ, ਆਪਣਾ ਹੱਥ ਲਾ ਕੇ ਮਨੁੱਖ ਵੇਖਦਾ ਕਿਤਨਾ ਮੁਲਾਇਮ, ਕਿਤਨਾ ਸੁੰਦਰ ਉਹ ਪੰਜਾ ਲੱਗਿਆ ਹੋਇਆ। ਇੱਕ ਪੱਥਰ ਦੇ ਅੰਦਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਨੇ ਉਸਨੂੰ ਮੋਮ ਬਣਾ ਦਿੱਤਾ ਹੈ। ਰੀਠੇ ਦਾ ਆਪਣਾ ਜਨਮ ਜਵਾਤ ਦਾ ਸੁਭਾਅ ਹੈ, ਉਹ ਕਿਸੇ ਵੇਲੇ ਵੀ ਮਿੱਠਾ ਨਹੀਂ ਹੁੰਦਾ, ਕੌੜਾ ਹੁੰਦਾ। ਪਰ ਜਿਸ ਰੀਠੇ ਥੱਲੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਾ ਕੇ ਬਿਰਾਜਮਾਨ ਹੋਏ ਹਨ, ਉਸ ਰੀਠੇ ਨੂੰ ਅੱਜ ਵੀ ਉਸ ਪਾਸੇ ਮਿੱਠੇ ਫਲ ਲੱਗਦੇ ਹਨ ਜਿੱਧਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਨਿਵਾਸ ਕੀਤਾ। ਇੱਕ ਛੋਟੀ ਜਿਹੀ ਗਾਥਾ ਮੈਨੂੰ ਚੇਤੇ ਆ ਰਹੀ ਹੈ। ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਜੰਗਲ 'ਚੋਂ ਦੀ ਗੁਜ਼ਰ ਰਹੇ ਸਨ ਅਤੇ ਜੰਗਲ 'ਚੋਂ ਗੁਜ਼ਰਦਿਆਂ ਹੋਇਆਂ ਬੜਾ ਬੀਆਬਾਨ ਇੱਕ ਖਤਰਨਾਕ ਕਿਸਮ ਦਾ ਜੰਗਲ ਸਾਹਮਣੇ ਆ ਗਿਆ, ਅਤੇ ਉਸ ਜੰਗਲ ਦੇ ਅੰਦਰ ਸਾਹਮਣੇ ਕੀ ਵੇਖਿਆ, ਬੜੇ ਸੁੰਦਰ ਕਿਸਮ ਦੇ ਫਲ ਲਟਕਦੇ ਹਨ। ਸਾਰਾ ਜੰਗਲ ਫਲਾਂ ਦਾ ਆ ਗਿਆ, ਬੜੇ ਵੇਖਣ 'ਚ ਸੁੰਦਰ ਫਲ ਹਨ। ਮਰਦਾਨੇ ਦਾ ਮਨ ਲਲਚਾਇਆ ਇਸ ਗੱਲ ਲਈ ਕਿ ਫਲ ਖਾਣ ਨੂੰ ਜੀ ਕੀਤਾ, ਅਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਖਣ ਲੱਗਿਆ, ਕਹਿਣ ਲੱਗਾ, ਜੀ ਗਰੀਬ ਨਵਾਜ ਪਾਤਸ਼ਾਹ, ਨੇੜੇ ਤੇੜੇ ਕੋਈ ਕਿਸੇ ਪ੍ਰਕਾਰ ਦਾ ਕੋਈ ਪਿੰਡ ਕਸਬਾ ਕੋਈ ਸ਼ਹਿਰ ਗਰਾਂ ਨਜ਼ਰੀ ਨਹੀਂ ਆਉਂਦਾ, ਜੰਗਲ ਪਤਾ ਨਹੀਂ ਕਿਤਨੇ ਦੂਰ ਤੱਕ ਹੈ। ਜੀ ਗਰੀਬ ਨਵਾਜ ਪਾਤਸ਼ਾਹ ਜੀ, ਪਤਾ ਨਹੀਂ ਕਿਤਨੀ ਦੇਰ ਤੱਕ ਕਿਤਨੀ ਦੇਰ ਬਾਅਦ ਜਾ ਕੇ ਕਿਸੇ ਨਗਰ ਸ਼ਹਿਰ ਗਰਾਂ ਪਹੁੰਚਾਂਗੇ, ਜੇ ਕਿਰਪਾ ਕਰੋ ਆਗਿਆ ਬਖਸ਼ਿਸ਼ ਕਰੋ ਅਤੇ ਮੈਂ ਇਹ ਥੋੜ੍ਹੇ ਜਿਹੇ ਫਲ ਖਾ ਲਵਾਂ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ, ਮਰਦਾਨੇ ਆ, ਇਹ ਫਲ ਨਹੀਂ ਖਾਣੇ, ਇਨਕਾਰ ਦਾ ਇਸ਼ਾਰਾ ਕਰ ਦਿੱਤਾ। ਥੋੜ੍ਹੀ ਦੇਰ ਤੋਂ ਬਾਅਦ ਫਿਰ ਮੰਗ ਕੀਤੀ, ਤੇ ਵਾਰ ਵਾਰ ਦੋ ਤਿੰਨ ਵਾਰ ਵਾਰ ਮੰਗ ਕਰਨ ਤੋਂ ਬਾਅਦ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਆਖਿਆ, ਕਹਿਣ ਲੱਗੇ ਮਰਦਾਨਿਆਂ ਸਾਹਮਣੇ ਵਾਲੇ ਦਰਖਤ ਨਾਲੋਂ ਜਾ ਕੇ ਫਲ ਤੋੜ ਤੇ ਖਾ ਲੈ, ਪਰ ਇੱਕ ਗੱਲ ਦਾ ਖਿਆਲ ਰੱਖੀ, ਪੱਲੇ ਨਹੀਂ ਬੰਨਣੇ। ਮਰਦਾਨੇ ਨੇ ਫਲ ਤੋੜੇ, ਮੂੰਹ ਵਿੱਚ ਪਾਏ, ਜਿਉਂ ਜਿਉਂ ਖਾਂਦਾ ਤੇ ਮਰਦਾਨਾ ਬੜਾ ਹੈਰਾਨ ਹੋਇਆ, ਕਹਿਣ ਲੱਗੇ ਇਤਨੇ ਫਿਰਦੇ ਮਿੱਠੇ ਫਲ, ਇਤਨੇ ਸਵਾਦਿਸ਼ਟ, ਇਤਨਾ ਸੁੰਦਰ ਫਲਾਂ ਦਾ ਇਹ ਬਗੀਚਾ ਹੀ ਮੈਨੂੰ ਬਣਿਆ ਹੋਇਆ ਇਹ ਸਾਰਾ ਜੰਗਲ, ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮੈਨੂੰ ਖਾਣ ਤੋਂ ਕਿਉਂ ਰੋਕਦੇ ਰਹੇ ਭਲਾ? ਮੈਂ ਬਲਖ ਬੁਖਾਰੇ ਤੱਕ ਗਿਆ, ਅਫਗਾਨਿਸਤਾਨ ਤੱਕ ਗਿਆ, ਕਾਬਲ ਕੁੰਧਾਰ ਤੱਕ ਗਿਆ, ਸੁੰਦਰ ਮੇਵੇ ਮੈਨੂੰ ਖਾਣ ਨੂੰ ਪ੍ਰਾਪਤ ਹੋਏ, ਵਧੀਆ ਤੋਂ ਵਧੀਆ ਫਲ ਮੈਂ ਖਾਧੇ, ਪਰ ਅੱਜ ਤੱਕ ਇਤਨੀ ਮਿਠਾਸ ਮੈਨੂੰ ਕਿਸੇ ਵਿੱਚੋਂ, ਇਤਨਾ ਸਵਾਦ ਮੈਨੂੰ ਕਿਸੇ ਵਿੱਚੋਂ ਨਹੀਂ ਆਇਆ। ਅਤੇ ਇਸ ਲਾਲਚ ਕਰਕੇ ਮਰਦਾਨੇ ਨੇ ਇੱਕ ਮੁੱਠੀ ਭਰ ਫਲ ਜਿਹੜੇ ਸਨ ਆਪਣੀ ਨਾਲ ਜੇਬ ਵਿੱਚ ਵੀ ਪਾ ਲਏ, ਅਤੇ ਜਿਉਂ ਮਰਦਾਨਾ ਦੋ ਚਾਰ ਕਦਮ ਅੱਗੇ ਤੁਰਿਆ ਅਤੇ ਉਹ ਫਲ ਮੁੜ ਕੇ ਫਿਰ ਆਪਣੇ ਮੂੰਹ 'ਚ ਪਾਇਆ ਅਤੇ ਕੌੜਾ ਜ਼ਹਿਰ ਵਰਗਾ ਫਲ ਵੇਖ ਕੇ ਮਰਦਾਨੇ ਨੇ ਥੁੱਕਣਾ ਸ਼ੁਰੂ ਕਰਤਾ। ਸਤਿਗੁਰ ਪਾਤਸ਼ਾਹ ਜੀ ਪਿੱਛੇ ਮੁੜੇ ਵੇਖਣ ਲੱਗੇ, ਕਹਿਣ ਲੱਗੇ ਮਰਦਾਨਿਆਂ ਕੀ ਹੋਇਆ? ਕਹਿਣ ਲੱਗਾ, ਜੀ ਪਾਤਸ਼ਾਹ ਇੱਕ ਦਾਣਾ ਮੂੰਹ 'ਚ ਪਾਇਆ ਪਰ ਕੌੜਾ ਜ਼ਹਿਰ ਹੋ ਗਿਆ। ਸਤਿਗੁਰ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਮਰਦਾਨਿਆਂ ਇਹ ਸਾਰੇ ਦਾ ਸਾਰਾ ਜਿਤਨਾ ਤੂੰ ਜੰਗਲ ਵੇਖ ਰਿਹਾ ਇਹ ਸਾਰਾ ਜ਼ਹਿਰ ਦਾ ਜੰਗਲ ਹੈ, ਸੁੱਟਦੇ ਸਾਰੇ ਦੇ ਸਾਰੇ ਫਲ, ਤੈਨੂੰ ਆਖਿਆ ਸੀ ਪੱਲੇ ਨਹੀਂ ਬੰਨਣੇ। ਅਤੇ ਸਤਿਗੁਰੂ ਨਾਨਕ ਪਾਤਸ਼ਾਹ ਬਾਜੂ ਆਖਣ ਲੱਗਾ, ਕਹਿਣ ਲੱਗੇ ਜੀ ਪਾਤਸ਼ਾਹ ਉਹਦੇ ਬੜੇ ਮਿੱਠੇ ਸਨ। ਮਰਦਾਨਾ ਪਲ ਦੀ ਪਲ ਘੜੀ ਦੀ ਖੜੀ ਇਹ ਗੱਲ ਸਮਝ ਨਾ ਸਕਿਆ ਕਿ ਉਹ ਫਲ ਨਹੀਂ ਸਨ ਮਿੱਠੇ ਬਲਕਿ ਗੁਰੂ ਨਾਨਕ ਦੀ ਦ੍ਰਿਸ਼ਟੀ ਮਿੱਠੀ ਸੀ ਜਿਸ ਪਾਸੇ ਹੋ ਗਈ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਤਸੀਰ ਬਦਲੀ ਕਰ ਦਿੱਤੀ ਅਤੇ ਪਲ ਅੰਦਰ ਹੀ ਸਮਝ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨ ਕਮਲਾਂ 'ਤੇ ਡਿੱਗ ਪਿਆ ਅਤੇ ਆਖਣ ਲੱਗਾ, ਕਹਿਣ ਲੱਗਾ, ਜੀ ਗਰੀਬਨਵਾਜ ਪਾਤਸ਼ਾਹ ਜੀ ਮੇਰੇ ਕੋਲ ਭੁੱਲ ਹੋਈ, ਮੈਂ ਸਮਝ ਨਾ ਸਕਿਆ। ਅਤੇ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਉਸਤ ਦੇ ਅੰਦਰ ਪਵਿੱਤਰ ਬਚਨ ਉਚਾਰਨ ਕੀਤੇ, ਪਟਾ ਨੇ ਆਖਣ ਲੱਗੇ, ਕਹਿਣ ਲੱਗੇ,
ਅਮੈ ਦਿਸ਼ਟ ਸ਼ੁਭ ਕਰੇ ਖਰੇ ਅਗ ਪਾਪ ਸਗਲ ਮਲ।
ਇਹ ਗਰੀਬ ਨਵਾਜ ਪਾਤਸ਼ਾਹ ਜੀ ਤੁਹਾਡੀ ਅੰਮ੍ਰਿਤ ਦ੍ਰਿਸ਼ਟੀ ਹੈ, ਜਿਸ ਪਾਸੇ ਵੀ ਹੋ ਜਾਂਦੀ ਹੈ ਇਹ ਅੰਮ੍ਰਿਤ ਦ੍ਰਿਸ਼ਟੀ ਸਾਰਿਆਂ ਦੇ ਪਾਪ ਨਾਸ਼ ਕਰ ਦਿੰਦੀ ਹੈ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਦਿੰਦੀ ਹੈ, ਸੁੱਖਾਂ ਦਾ ਪ੍ਰਵੇਸ਼ ਹੋ ਜਾਂਦਾ ਹੈ। ਅਤੇ ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਤੀ ਇੱਕ ਬੜਾ ਸੁੰਦਰ ਕਮਾਲ ਬਚਨ ਉਚਾਰਨ ਕੀਤਾ, ਕਹਿਣ ਲੱਗੇ, ਗਰੀਬ ਨਵਾਜ ਪਾਤਸ਼ਾਹ ਜੀ ਜੇ ਇੱਕ ਨਿਮਕ ਵਾਰ ਤੁਹਾਡੀ ਦ੍ਰਿਸ਼ਟੀ ਮੈਨੂੰ ਪ੍ਰਾਪਤ ਨਾ ਹੁੰਦੀ ਤਾਂ ਮੈਂ ਇੱਕ ਰੱਤੀਓਂ ਵੀ ਹੌਲਾ ਸੀ। ਸੂਈਆਂ ਦੇ ਅੰਦਰ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਣ ਲੱਗੇ, ਸਰਾਬਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਦੀ ਕੇ। ਅਤੇ ਇਸੇ ਪੰਕਤੀਆਂ ਦੇ ਅਖੀਰ ਅੰਦਰ ਜਾ ਕੇ ਸੂਈ ਦੇ ਅੰਦਰ ਕਹਿਣ ਲੱਗੇ ਗਰੀਬ ਨਵਾਜ ਪਾਤਸ਼ਾਹ ਜੀ, ਕਹਿੰਦੇ ਨੇ ਗਰੀਬ ਨਵਾਜ ਸਤਿਗੁਰੂ ਅਕਾਲ ਪੁਰਖ ਪਾਤਸ਼ਾਹ ਮਹਾਰਾਜ ਜੀ, ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰੱਤੀ ਬਨ ਏਕ ਰੱਤੀ ਕੇ, ਜੇ ਤੁਹਾਡੀ ਮੈਨੂੰ ਇੱਕ ਰੱਤੀ ਭਰ ਕਿਰਪਾ ਪ੍ਰਾਪਤ ਨਾ ਹੁੰਦੀ ਤਾਂ ਮੈਂ ਗਰੀਬ ਨਵਾਜ ਪਾਤਸ਼ਾਹ ਜੀ ਇੱਕ ਰੱਤੀ ਤੋਂ ਵੀ ਹਲਕਾ ਸਾਂ। ਇਸ ਕਰਕੇ ਅਸੀਂ ਜਦੋਂ ਵੀ ਪਰਮੇਸ਼ੁਰ ਕੋਲੋਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਮੰਗਣੀ ਹੈ ਕਿਰਪਾ ਦ੍ਰਿਸ਼ਟੀ, ਅਤੇ ਅੱਜ ਅਸੀਂ ਜੇ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨਾ ਚਾਹੀਏ ਤਾਂ ਅਸੀਂ ਕਿਵੇਂ ਪ੍ਰਾਪਤ ਕਰੀਏ? ਇਹ ਮਸਲਾ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਹਮਣੇ ਜੋ ਹੈ ਇਸ ਨੂੰ ਹੱਲ ਕੀਤਾ। ਕਹਿਣ ਲੱਗੇ, ਗੁਰੂ ਕੇ ਪਿਆਰਾ ਸਿੱਖਾ, ਤੂੰ ਵੀ ਚਾਹੁੰਦਾ ਹੈ ਕਿਰਪਾ ਦ੍ਰਿਸ਼ਟੀ, ਅਤੇ ਆ ਮੈਂ ਤੈਨੂੰ ਦੱਸਾਂ ਤੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ, ਕਹਿੰਦੇ ਇਹ ਅੰਮ੍ਰਿਤ ਰੂਪੀ ਕੀਰਤਨ ਦਾ ਰਸ ਜੇ ਤੂੰ ਪ੍ਰਾਪਤ ਕਰੇ। ਅਤੇ ਸਤਿਗੁਰ ਪਾਤਸ਼ਾਹ ਜੀ ਨੇ ਦੋਵੇਂ ਸ਼ਰਤ ਬਰਾਬਰ ਰੱਖ ਦਿੱਤੀ ਸਾਡੇ ਸੁਣਨ ਵਾਲਿਆਂ ਲਈ, ਕਰਨ ਵਾਲਿਆਂ ਲਈ ਵੀ। ਕਹਿੰਦੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਜਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਆਓ ਅਸੀਂ ਵੀ ਇਸ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਕਰਦੇ ਹੋਏ ਅਤੇ ਉਸ ਦੀ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਦਾ ਉਪਰਾਲਾ ਕਰੀਏ। ਅਤੇ ਆਓ ਬਚਨ ਪੜ੍ਹੀਏ,
ਦ੍ਰਿਸ਼ਟ ਤੇਰੀ ਸੁਖ ਪਾਏ ਮਨ ਸੁਖ ਪਾਈਏ।